जुगो जुग अटल श्री गुरु ग्रंथ साहिब जी की मिठी सुखदाई गोद विच जुड़ बैठी गुरु रूपसा संगत जी, वाहिगुरु जी का खालसा, वाहिगुरु जी की फतेह। गुरमुख प्यारे बहु जी हरां तरफों लिखे गए गुरबाणी विचार दे लेख, इन्हां लेखां विच्चों एक लेख, लेख नंबर 11 आचार, आओ बड़े प्यार नाल सरवण करिए। मन विच पहला ख्याल उपजदे हन ते ओ ख्याल क्रिया या कर्म विच प्रगट हो जांदे हन। जे ख्यालां अते कर्मां नूं मुड़ मुड़ दोहराया जावे या उन्हां दा अभ्यास कीता जावे तां ओ सुभाव या आदत बन जांदी है। जद ख्याल आदत विच बदल जाए तां ओ आदत ही कर्मां विच आप मुहारे प्रगट हुंदी रहिंदी है। ए आदत जां सुभाव सहजे सहजे इतने शक्तिशाली हो जांदे हन कि साडा तन मन ते बुद्धि इस आदत दी बुरियाई तो जाणू होण दे बावजूद भी उस पैड़ी आदत तों छुटकारा नहीं पा सकदे। इस तरह इंसान अपनी बनाई हुई आदत या सुभाव दा गुलाम हो जांदा है, जिस तरह की शराबी या अमली। इत्थे ही बस नहीं, जेकर इन्हां आदतां या सुभाव दा लंबे समय ताईं अभ्यास हुंदा रहे तां इह साडे अंतशकरण विच उतर जांदियां हन। इउं अंतशकरण विच उतरे या इकट्ठे होए ख्यालां दा साडे तन मन ते बुद्धि ते इतना डूंघा असर हो जांदा है कि असी इन्हां दी गुलामी च जकड़े जांदे हां। इस तरह ख्यालां या कर्मां दे लगातार अभ्यास करन नाल साडे अंदर इन्हां ख्यालां दी रंगत पहलां तस जांदी है, फिर वस जांदी है, सहजे सहजे रस जांदी है ते जीव अंत नूं उसका स्वरूप ही बन जांदा है। उदाहरण दे तौर ते अफीम दे अमली नूं ही देखो, पहलां कदे कदे अफीम खाणी शुरू करदा है, फिर उसकी वो आदत बन जांदी है ते कुछ समा पा के वह अमली बन जांदा है। इस ते अवगुणा तो जाणू हुंदा होया भी इसकी गुलामी तो छुटकारा नहीं पा सकदा। देखिया गया है कि सारी उम्र अफीम खांदिया खांदिया अफीम दा असर उसते रगो रेशे विच इतना डूंगा उतर के रासियां समा जांदा है कि वो अमली समुचे तौर ते अफीम दा ही अंतरीव स्वरूप बन जांदा है ते उसते जीवन दे हर एक पहलू यानी उसते ख्याल बोल तकनी सोचनी हरकत अदा व्यवहार वर्तावे विच अफीम दी झलक दिखाई दिंदी है। ऐसे जीवन दे तुर अंतशकरण विच्चों आप मुहारे फुट के निकली हुई हवाड़ नूं ही आचार किया जांदा है। पिछली विचार तो सिद्ध होया कि आचार करैक्टर साडे अपने ही ख्यालां कर्मां ते आदतां दे लंबे अभ्यास का समुचा नतीजा है। साडे चंगे या माड़े होण दा कारण साडे पिछले संस्कार, हाँ जी चंगे या माड़े क्यों हाँ, साडे पिछले संस्कार अजोका वातावरण ते संगत हुंदे हन। इन्हां दे असर अधीन साडे ख्याल कर्म आदतां सुभाव अते आचार अथवा शख्सियत बनदी है। जिस तरह भिन्न भिन्न बीजां तो उपजे बूटियां दियां टाणियां पत्ते फल रस रंग सुगंध हर एक बीज दी अंदरली शख्सियत दी रंगत या किस्म ते निर्भर है। दूजे लफ्ज़ां विच साडा आचार हेठ लिखे कारणां द्वारा बनदा है। हाँ जी किवें साडा करैक्टर बनदा है? साडे पिछले जन्मां दे संस्कार, इस जन्म दी संगत दा असर, बाहरले असरां दे ग्रहण करन दी शक्ति कंडक्टिविटी, इन्हां तो उपजे ख्यालां या कर्मां दे अभ्यास दे समुचे नतीजे विच्चों निकली सुगंध या हवाड़ नूं आचार या शख्सियत किया जांदा है। ਹੁਣ ਪਿਛਲੇ ਜਨਮ ਦੇ ਸੰਸਕਾਰ ਤਾਂ ਸਾਡੇ ਵਸ ਤੋਂ ਬਾਹਰ ਹਨ, ਪਰ ਇਸ ਜਨਮ ਦੇ ਕਾਰਨਾਂ ਨੂੰ ਸਹੀ ਸੇਧ ਦੇਣੀ ਸਾਡੇ ਵਸ ਵਿੱਚ ਹੈ। ਕਿਉਂਕਿ ਵਾਹਿਗੁਰੂ ਜੀ ਨੇ ਇਨਸਾਨ ਨੂੰ ਕਰਮ ਕਰਨ ਦੀ ਆਜ਼ਾਦੀ ਦਿੱਤੀ ਹੈ। ਇੱਥੇ ਇੱਕ ਉਦਾਹਰਣ ਦਿੰਦੇ ਹਨ ਗੁਰਮੁਖ ਪਿਆਰੇ, ਨਿਰਮਲ ਪਾਣੀ ਵਿੱਚ ਭਿੰਨ ਭਿੰਨ ਕਿਸਮਾਂ ਤੇ ਰੰਗਤ ਦੀਆਂ ਚੀਜ਼ਾਂ ਪਾਈ ਜਾਓ ਤਾਂ ਉਹ ਪਾਣੀ ਭਿੰਨ ਭਿੰਨ ਚੀਜ਼ਾਂ ਦੀ ਰੰਗਤ ਲੈਂਦਾ ਹੋਇਆ ਕੋਈ ਮਿਲ ਗੋਬਾ ਘੋਲ ਬਣਦਾ ਜਾਵੇਗਾ ਤੇ ਹਰ ਇੱਕ ਚੀਜ਼ ਦੀ ਮਿਲਾਵਟ ਨਾਲ ਉਸਦੀ ਰੰਗਤ, ਸਵਾਦ ਤੇ ਬਨਾਵਟ ਵਿੱਚ ਤਬਦੀਲੀ ਹੁੰਦੀ ਜਾਵੇਗੀ। ਇਸ ਤਰ੍ਹਾਂ ਉਸ ਘੋਲ ਦੀ ਸ਼ਖਸੀਅਤ ਨਾਲੋਂ ਨਾਲ ਬਦਲਦੀ ਜਾਂਦੀ ਹੈ। ਸਾਡੇ ਜੀਵਨ ਦੇ ਪਿਛਲੇ ਸੰਸਕਾਰਾਂ ਦੇ ਘੋਲ, ਹਾਂਜੀ ਜੋ ਅਸੀਂ ਹਾਂ, ਸਾਡੇ ਜੀਵਨ ਦੇ ਪਿਛਲੇ ਸੰਸਕਾਰਾਂ ਦੇ ਘੋਲ ਵਿੱਚ ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਨਾਲ ਖਿੰਨ ਖਿੰਨ ਪਲ ਪਲ ਸਾਡੇ ਜੀਵਨ ਘੋਲ ਦੀ ਰੰਗਤ ਬਦਲਦੀ ਰਹਿੰਦੀ ਹੈ। ਇਸ ਤਬਦੀਲੀ ਦਾ ਜ਼ਿੰਮੇਵਾਰ ਸਾਡਾ ਮਨ, ਸਾਡੇ ਮਨ ਦੇ ਖਿਆਲ ਤੇ ਫਿਰ ਸਾਡੇ ਕਰਮ ਹਨ। ਇਸ ਤਰ੍ਹਾਂ ਅਸੀਂ ਆਪਣੀਆਂ ਆਦਤਾਂ, ਆਚਰਣ, ਸ਼ਖਸੀਅਤ ਤੇ ਭਾਗ ਆਪ ਹੀ ਬਣਾ ਰਹੇ ਹਾਂ ਤੇ ਪਲ ਪਲ ਬਦਲ ਰਹੇ ਹਾਂ। ਹਾਂਜੀ, ਅਸੀਂ ਆਪਣੀਆਂ ਆਦਤਾਂ ਬਣਾਉਂਦੇ ਹਾਂ, ਉੱਥੋਂ ਫਿਰ ਆਚਰਣ ਸਾਡੀ ਸ਼ਖਸੀਅਤ ਤੇ ਫਿਰ ਸਾਡੇ ਭਾਗ ਬਣਦੇ ਹਨ। ਅਸੀਂ ਇਹ ਆਪ ਬਣਾ ਰਹੇ ਹਾਂ ਤੇ ਫਿਰ ਪਲ ਪਲ ਬਦਲ ਵੀ ਰਹੇ ਹਾਂ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੋ ਸਾਡੇ ਮਨ ਦੀ ਮੌਜੂਦਾ ਰੰਗਤ ਅਥਵਾ ਸ਼ਖਸੀਅਤ ਹੈ ਉਹ ਕਿੱਦਾਂ ਬਣੀ ਹੈ, ਪਿਛਲੇ ਕਈ ਜਨਮਾਂ ਦੇ ਸਮੁੱਚੇ ਸੰਸਕਾਰਾਂ, ਇਸ ਜਨਮ ਦੇ ਖਿਆਲਾਂ, ਹੁਣ ਦੇ ਕਰਮਾਂ ਦਾ ਸਮੁੱਚਾ ਨਤੀਜਾ ਹੈ। ਦੂਜੇ ਲਫ਼ਜ਼ਾਂ ਵਿੱਚ ਮੌਜੂਦਾ ਆਚਾਰ ਜਾਂ ਸ਼ਖਸੀਅਤ ਕਈ ਜਨਮਾਂ ਦੀ ਜੀਵਨ ਕਿਰਿਆ ਦੇ ਲੰਮੇ ਅਰਸੇ ਦੇ ਅਭਿਆਸ ਦਾ ਨਤੀਜਾ ਹੈ। ਹਾਂਜੀ, ਕਈ ਜਨਮਾਂ ਦੇ ਲੰਮੇ ਅਰਸੇ ਦੇ ਅਭਿਆਸ ਦਾ ਨਤੀਜਾ ਹੈ। ਇਸ ਲਈ ਸਾਡੇ ਆਚਾਰ ਜਾਂ ਸ਼ਖਸੀਅਤ ਦੇ ਬਦਲਣ ਲਈ ਵੀ ਬੇਅੰਤ ਸਮੇਂ ਲਈ ਲਗਾਤਾਰ ਕਾਲਣਾ ਅਤੇ ਦ੍ਰਿੜਤਾ ਦੀ ਲੋੜ ਹੈ। ਅਸੀਂ ਆਪਣੀਆਂ ਸਰੀਰਕ ਗਿਆਨ ਇੰਦਰੀਆਂ ਦੁਆਰਾ ਬਾਹਰਲੀ ਸੰਗਤ ਦਾ ਅਸਰ ਲੈਂਦੇ ਰਹਿੰਦੇ ਹਾਂ, ਉਹਨਾਂ ਅਸਰਾਂ ਦੇ ਅਧੀਨ ਫਿਰ ਕਰਮ ਕਰਦੇ ਹਾਂ। ਇਹਨਾਂ ਕਰਮਾਂ ਦਾ ਅਭਿਆਸ ਕਰਦਿਆਂ ਹੋਇਆ ਸਾਡੀ ਆਦਤ ਬਣ ਜਾਂਦੀ ਹੈ। ਇਹ ਆਦਤ ਸਹਿਜੇ ਸਹਿਜੇ ਅੰਤਿਸ਼ਕਰਨ ਵਿੱਚ ਉਤਰ ਕੇ ਸੁਭਾਅ ਜਾਂ ਸਾਡਾ ਆਚਾਰ ਬਣ ਜਾਂਦਾ ਹੈ। ਇਸ ਸਾਰੀ ਕਿਰਿਆ ਵਿੱਚ ਸੰਗਤ ਦੀ ਅਤਿਅੰਤ ਮਹੱਤਤਾ ਹੈ। ਹਾਂਜੀ, ਸੰਗਤ ਤੋਂ ਅਸਰ ਲਿਆ, ਉਹਨਾਂ ਅਸਰਾਂ ਹੇਠ ਕਰਮ ਕੀਤਾ, ਕਰਮਾਂ ਦੇ ਅਭਿਆਸ ਕਰਦੇ ਹੋਏ ਆਦਤ ਬਣ ਗਈ, ਫਿਰ ਸੁਭਾਅ, ਫਿਰ ਆਚਾਰ, ਤਾਂ ਸਾਰੀ ਕਿਰਿਆ ਵਿੱਚ ਸੰਗਤ ਦੀ ਅਤਿਅੰਤ ਮਹੱਤਤਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੇਕਰ ਅਸੀਂ ਨੀਵੀਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵਸ਼ ਹੀ ਸਾਡੇ ਖਿਆਲ ਤੇ ਕਰਮ ਨੀਵੇਂ ਹੋਣਗੇ ਤੇ ਜੇਕਰ ਉੱਤਮ ਆਤਮਕ ਸੰਗਤ ਕਰਾਂਗੇ ਤਾਂ ਸਹਿਜੇ ਹੀ ਸਾਡੇ ਕੋਲੋਂ ਚੰਗੇ ਕਰਮ ਹੋਣਗੇ ਤੇ ਸਾਡਾ ਸੁਭਾਅ ਚੰਗੇਰਾ ਹੁੰਦਾ ਜਾਵੇਗਾ। ਹਾਂਜੀ, ਸਹਿਜੇ ਹੀ ਚੰਗੇ ਕਰਮ ਹੋਣਗੇ ਚੰਗੀ ਸੰਗਤ ਕਰਨ ਨਾਲ। ਇੱਥੇ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਹੈ ਕਿ ਸੰਗਤ ਕਈ ਪ੍ਰਕਾਰ ਦੀ ਹੈ। ਕੁਝ ਕੁ ਤਰ੍ਹਾਂ ਦੀ ਸੰਗਤ ਦਾ ਇੱਥੇ ਗੁਰਮੁਖ ਪਿਆਰਿਆਂ ਨੇ ਵੇਰਵਾ ਦਿੱਤਾ ਹੈ ਥੋੜ੍ਹਾ ਥੋੜ੍ਹਾ। ਪਹਿਲੀ ਸੰਗਤ ਹੈ ਸ਼ਖਸੀ ਸੰਗਤ। ਇਹ ਤਾਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੋ ਜਿਹੇ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ ਉਹ ਜਿਹਾ ਹੀ ਸਾਡਾ ਆਚਾਰ ਅਥਵਾ ਜੀਵਨ ਬਣ ਜਾਂਦਾ ਹੈ। ਕਿਉਂਕਿ ਦੋ ਸੰਗੀਆਂ ਵਿੱਚੋਂ ਜਿਸ ਦਾ ਮਨ ਪ੍ਰਬਲ ਹੋਵੇਗਾ ਉਸਦੀ ਰੰਗਤ ਦਾ ਅਸਰ ਦੂਸਰੇ ਤੇ ਹੋਣਾ ਲਾਜ਼ਮੀ ਹੈ। ਇੱਕ ਦੂਸਰੇ ਦੇ ਮਨ ਤੇ ਮਾਨਸਿਕ ਕਿਰਨਾਂ ਦਾ ਅਸਰ ਹੁੰਦਾ ਹੈ। ਹੁਣ ਕਿਉਂਕਿ ਦੁਨੀਆਂ ਵਿੱਚ ਮਾਇਕੀ ਰੰਗਤ ਵਾਲਿਆਂ ਦੀ ਬਹੁਲਤਾ ਹੈ, ਇਸ ਕਰਕੇ ਜਗਿਆਸੂਆਂ ਲਈ ਜ਼ਰੂਰੀ ਹੈ ਕਿ ਉਹ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਉਣ। ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਏ ਭਾਗ, ਬਾਸਨ ਕਾਰੋ ਪਰਸੀਐ, ਤਉ ਤਛ ਲਾਗੈ ਦਾਗ। ਦੂਸਰੀ ਸੰਗਤ ਲਿਖਤੀ ਸੰਗਤ। ਕਹਾਵਤ ਹੈ ਕਿ ਕਿਸੇ ਬੰਦੇ ਦਾ ਆਚਾਰ ਜਾਂਚਣ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਸਦੇ ਸਿਰਾਣੇ ਪਈਆਂ ਕਿਤਾਬਾਂ ਦੇਖ ਲਵੋ। ਉਹਨਾਂ ਕਿਤਾਬਾਂ ਤੋਂ ਜ਼ਾਹਿਰ ਹੋ ਜਾਵੇਗਾ ਕਿ ਉਸਦੀ ਰੁਚੀ ਜਾਂ ਮਨ ਦੀ ਰੰਗਤ ਕਿਹੋ ਜਿਹੀ ਹੈ। ਜੇਕਰ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਤਾਂ ਪੱਕਾ ਸਬੂਤ ਹੋ ਜਾਂਦਾ ਹੈ ਕਿ ਉਸਦਾ ਆਚਾਰ ਉਸ ਕਿਤਾਬ ਦੇ ਖਿਆਲਾਂ ਜਾਂ ਬਲਬਲਿਆਂ ਦੀ ਰੰਗਤ ਵਾਲਾ ਹੈ, ਭਾਵੇਂ ਉਹ ਉਪਰੋਂ ਕਿਹੋ ਜਿਹਾ ਵੀ ਬਣਿਆ ਫਿਰੇ। ਇਸੇ ਤਰ੍ਹਾਂ ਕੌਮਾਂ, ਦੇਸ਼ਾਂ ਅਤੇ ਵਿਸ਼ਵ ਦੇ ਆਚਾਰ ਅਤੇ ਅਖਲਾਕ ਦੀ ਬਾਬਤ ਪਰਖ ਕੀਤੀ ਜਾ ਸਕਦੀ ਹੈ। ਜਿਸ ਕੌਮ ਅਥਵਾ ਦੇਸ਼ ਵਿੱਚ ਜਿਹੋ ਜਿਹਾ ਸਾਹਿਤ ਬਹੁਤਾ ਪੜ੍ਹਿਆ ਜਾਵੇ ਅਥਵਾ ਉਹਨਾਂ ਦੀ ਰੁਚੀ ਜਿਸ ਸਾਹਿਤ ਨੂੰ ਪੜ੍ਹਨ ਦੀ ਹੋਵੇ ਅਤੇ ਜਿਸ ਕਿਸਮ ਦਾ ਸਾਹਿਤ ਬਹੁਤਾ ਪ੍ਰਚਲਿਤ ਹੋਵੇ, ਉਸ ਕੌਮ ਅਤੇ ਦੇਸ਼ ਦਾ ਆਚਾਰ ਅਤੇ ਅਖਲਾਕ ਉਹੋ ਜਿਹਾ ਹੀ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸਾਹਿਤ ਹੀ ਜੀਵ, ਕੌਮ, ਮੁਲਕ ਅਤੇ ਵਿਸ਼ਵ ਦੇ ਆਚਰਣ ਅਤੇ ਜੀਵਨ ਦੀ ਕਦਰ ਕੀਮਤ ਨੂੰ ਪਰਖਣ ਦੀ ਕਸਵੱਟੀ ਹੈ। ਇਸ ਜ਼ਮਾਨੇ ਅੰਦਰ ਕੌਮਾਂ, ਦੇਸ਼ਾਂ ਅਤੇ ਵਿਸ਼ਵ ਵਿੱਚ ਮਲੀਨ ਨੀਵੀਆਂ ਰੁਗਾਸ਼ਨਾਵਾਂ ਦੀ ਰੰਗਤ ਵਾਲੇ ਸਾਹਿਤ ਲਈ ਪ੍ਰਬਲ ਰੁਚੀ ਹੈ, ਜਿਸ ਕਾਰਨ ਸਮੁੱਚੇ ਵਿਸ਼ਵ ਦੀ ਮਾਨਸਿਕ ਅਵਸਥਾ ਅਤੇ ਇਖਲਾਕ ਗਿਰਾਵਟ ਵੱਲ ਰੁੜਿਆ ਜਾ ਰਿਹਾ ਹੈ ਅਤੇ ਉੱਤਮ ਦੈਵੀ ਜੀਵਨ ਸੇਧ ਦੇਣ ਵਾਲੇ ਸਾਹਿਤ ਲਈ ਰੁਚੀ ਅਥਵਾ ਮੰਗ ਘਟਦੀ ਜਾ ਰਹੀ ਹੈ। ਮੰਗ ਅਤੇ ਪੂਰਤੀ, ਡਿਮਾਂਡ ਐਂਡ ਸਪਲਾਈ ਦੇ ਨਿਯਮ ਅਨੁਸਾਰ ਜਿਹੋ ਜਿਹੀ ਰੁਚੀ ਅਥਵਾ ਮੰਗ ਹੁੰਦੀ ਹੈ ਉਹੋ ਜਿਹਾ ਹੀ ਸਾਹਿਤ ਲਿਖਿਆ ਜਾਂਦਾ ਹੈ। ਇਸ ਲਈ ਲਿਖਾਰੀਆਂ ਨੂੰ ਮਜਬੂਰ ਹੋ ਕੇ ਜਨਤਾ ਦੀ ਰੁਚੀ ਅਨੁਸਾਰ ਹੀ ਸਾਹਿਤ ਲਿਖਣਾ ਪੈਂਦਾ ਹੈ। ਇਸੇ ਕਾਰਨ ਅਜੋਕੇ ਸਾਹਿਤਕਾਰਾਂ ਦੀ ਮਾਨਸਿਕ ਰੰਗਤ ਵੀ ਮਾਇਕੀ ਮਲੀਨ ਵਾਸ਼ਨਾਵਾਂ ਵਾਲੀ ਹੁੰਦੀ ਜਾ ਰਹੀ ਹੈ। ਜੇਕਰ ਕੋਈ ਗੁਰਮੁਖ ਉੱਚੀਆਂ ਸੁੱਚੀਆਂ ਆਤਮਕ ਲੇਖਣੀਆਂ ਲਿਖਦਾ ਵੀ ਹੈ ਤਾਂ ਪ੍ਰਕਾਸ਼ਕ ਉਹਨਾਂ ਨੂੰ ਛਾਪਣ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਇਹਨਾਂ ਦੀ ਮੰਗ ਬਾਜ਼ਾਰ 'ਚ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਉਹਨਾਂ ਦੀ ਪੂੰਜੀ ਰੁਕ ਜਾਂਦੀ ਹੈ। ਇਸ ਤਰ੍ਹਾਂ ਕਿਤਾਬਾਂ ਜਾਂ ਗ੍ਰੰਥਾਂ ਨੂੰ ਪੜ੍ਹਨਾ, ਸੁਣਨਾ, ਵਿਚਾਰ ਕਰਨਾ ਅਤੇ ਅਸਰ ਲੈਣਾ ਹੀ ਸਾਡੇ ਮਨ ਦਾ ਲਿਖਤਾਂ ਨਾਲ ਸੰਗਤ ਜਾਂ ਕੁਸੰਗਤ ਕਰਨੀ ਹੈ, ਜਿਸ ਦਾ ਅਸਰ ਅਤ ਡੂੰਘਾ, ਤੀਬਰ, ਤੀਖਣ ਅਤੇ ਸ਼ਕਤੀਮਾਨ ਹੁੰਦਾ ਹੈ। ਹਾਂਜੀ, ਇੱਥੇ ਖਾਸ ਤੌਰ 'ਤੇ ਹਾਈਲਾਈਟ ਕੀਤਾ ਹੈ ਕਿ ਜਿਸ ਦਾ ਅਸਰ ਅਤ ਡੂੰਘਾ, ਤੀਬਰ, ਤਿੱਖਣ ਅਤੇ ਸ਼ਕਤੀਮਾਨ ਹੁੰਦਾ ਹੈ ਕਿਤਾਬਾਂ ਦਾ, ਜੋ ਜੇ ਕਿਤਾਬਾਂ ਅਸੀਂ ਪੜ੍ਹਦੇ ਹਾਂ ਉਹ ਜੇ ਅਸਰ। ਇਸ ਲਈ ਨੀਵੀਆਂ ਰੰਗਣ ਵਾਲੀਆਂ ਕਿਤਾਬਾਂ ਜਾਂ ਪਰਚੀਆਂ ਦੀ ਬਜਾਏ ਉੱਚੀਆਂ ਧਾਰਮਿਕ ਕਿਤਾਬਾਂ ਜਾਂ ਗੁਰਬਾਣੀ ਪੜ੍ਹਨ ਦੀ ਲੋੜ ਹੈ। ਹਰ ਗੁਣ ਪੜ੍ਹੀਏ, ਹਰ ਗੁਣ ਗੁਣੀਏ, ਹਰ ਹਰ ਨਾਮ ਕਥਾ ਸੁਣੀਏ। ਤੀਸਰਾ ਹੈ ਭੜਕਾਊ ਸੰਗਤ, ਜਿਵੇਂ ਸਿਨੇਮਾ, ਨਾਚ, ਮੁਜਰੇ ਅਤੇ ਜੀਭ ਜਾਂ ਕੰਨ ਦੇ ਸਵਾਦ ਆਦਿ। ਆਣ ਰਸਾ ਚੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਜੇਤੇ ਰਸ ਸਰੀਰ ਕੇ, ਤੇਤੇ ਲੱਗੇ ਦੁੱਖ। ਇਸ ਬਾਬਤ ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੁਆਰਾ ਇਉਂ ਉਪਦੇਸ਼ ਦਿੱਤੇ ਹਨ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੇ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਨਾਲ ਹੀ ਮਨ ਨੂੰ ਨੀਵੀਂ ਰੁਚੀ ਵੱਲ ਪ੍ਰੇਰਨ ਵਾਲੇ ਦ੍ਰਿਸ਼, ਸਿਨੇਮਾ ਆਦਿ ਤੋਂ ਪਰਹੇਜ਼ ਕਰਨਾ ਵੀ ਜ਼ਰੂਰੀ ਹੈ। ਇਹ ਨੇਤਰੋ ਮੇਰਿਓ, ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਾਂਜੀ, ਇਸ ਤੋਂ ਬਾਅਦ ਹੈ ਪਿਛਲੀਆਂ ਯਾਦਾਂ ਦੀ ਸੰਗਤ। ਹੁਣ ਪਿਛਲੀਆਂ ਯਾਦਾਂ ਦੀ ਸੰਗਤ ਕੀ ਹੈ? ਬੁੱਧੀ ਦੀ ਤੈਅ ਵਿੱਚ ਉਤਰੇ ਹੋਏ ਪਿਛਲੇ ਸੰਕਲਪ ਵਿਕਲਪ। ਨੀਵੀਆਂ ਰੁਚੀਆਂ ਵਾਲੀ ਸੰਗਤ ਦੀ ਜਦ ਸਾਨੂੰ ਪਰਖ ਹੋ ਜਾਵੇ ਤਾਂ ਹੀ ਅਸੀਂ ਆਪਣੇ ਮਨ ਨੂੰ ਨੀਵੀਆਂ ਰੁਚੀਆਂ ਤੋਂ ਰੋਕ ਕੇ ਉੱਤਮ ਅਤੇ ਉਚੇਰੀ ਸੰਗਤ ਵੱਲ ਪ੍ਰੇਰ ਸਕਦੇ ਹਾਂ। ਇਹੋ ਹੀ ਸਭ ਤੋਂ ਪਹਿਲੀ ਜ਼ਰੂਰੀ ਅਤੇ ਔਖੀ ਖੇਲ ਹੈ, ਜੋ ਕਿ ਉੱਤਮ ਪੁਰਸ਼ਾਂ ਦੀ ਅਗਵਾਈ ਅਤੇ ਸਹਾਇਤਾ ਬਗੈਰ ਅਤ ਔਖੀ ਹੈ, ਕਿਉਂਕਿ ਮਨ ਤਾਂ ਆਪਣੀ ਰੁਚੀ ਅਨੁਸਾਰ ਮਾਇਕੀ ਖਿੱਚ ਦੁਆਰਾ ਸਹਿਜੇ ਹੀ ਹੇਠਾਂ ਨੂੰ ਖਿੱਚੀਂਦਾ ਜਾਂਦਾ ਹੈ। ਜਦ ਕਦੇ ਵੀ ਪੁਰਾਣੀਆਂ ਨੀਵੀਆਂ ਯਾਦਾਂ ਉੱਠਣ ਤਾਂ ਉਸ ਵੇਲੇ ਫੌਰਨ ਉਹਨਾਂ ਨੂੰ ਭੁਲਾਉਣਾ ਜਾਂ ਬਦਲ ਕੇ ਉਚੇਰੇ ਚੰਗੇਰੇ ਰੁਝੇਵੇਂ ਵੱਲ ਲਾਉਣਾ ਸੌਖਾ ਸਾਧਨ ਹੈ। जे ए उद्धम दृढ़ता नाल फौरन ना कीता जावे ता ओ रुचि मुड़ अपने पुराने वहन वाल वह तुरेगी। दूजे लफ्ज़ां विच मन दे सामने नीवियां यादां आउन ता फौरन उसकी थां चंगेरे ख्यालां दी याद पेश कीती जावे ते मन नूं उचेरी अते चंगेरी सेध दित्ती जावे। दृढ़ होए ख्यालां नूं दबाउणा जां मिटाउणा औखा है। हाँ जी, दृढ़ होए ख्यालां नूं दबाउणा जां मिटाउणा औखा है, पर इस नूं उचेरी ते चंगेरी सेध वल प्रेरना ते बदलना सौखा है। साढ़े मन दे ख्यालां दे बनन दे साधना विच अभ्यास जरूरी अंग है, क्योंकि हुण ताईं जो साडियां आदतां या आचरण बनिया है उह साढ़े लगातार अभ्यास का ही नतीजा है, ते इस नूं बदलन लई भी दृढ़ता नाल लगातार अभ्यास की लोड़ है। ख्यालां अते ख्यालां तो उपजे कर्मां दे दोहराउण अथवा अभ्यास नाल ख्यालां नूं शक्ति मिलती है। हाँ जी, ख्यालां इन्हां ख्यालां तो उपजे कर्मां दे दोहराउण अथवा अभ्यास नाल ख्यालां नूं शक्ति मिलती है। इसलिए अभ्यास की बाबत डूंघी विचार करनी जरूरी है। इस विषय ते किसे महापुरख ने इउं विचार पेश कीते हन, साडे मन की बाहर मुखी संगत का असर, हाँ जी, मन की बाहर मुखी संगत का असर साढ़े दिमाग के हजारा अणुआ सैल्स उत्ते डूंगा ते पक्का उकरिया जाता है। यह दिमागी सूखम रंगत साढ़े मन विच पक्की हुंदी जाती है। इन्हां दे समुचे असर नू ही आचार या शख्सियत किया जाता है। जेड़ी किरिया असीं इक वारी करदे हाँ ਉਹ ਕਿਰਿਆ ਦੂਜੀ ਵਾਰ ਕਰਨ ਵਿੱਚ ਆਸਾਨ ਤੇ ਸਹਾਇਕ ਹੋ ਜਾਂਦੀ ਹੈ, ਕਿਉਂਕਿ ਸਾਡੀ ਦਿਮਾਗੀ ਬਿਜਲੀ ਦੇ ਕਰੰਟ ਦੁਆਰਾ ਸਾਡੇ ਮਨ ਅਤੇ ਦਿਮਾਗ ਦੀ ਕੈਸਟ ਉੱਤੇ ਉਹ ਖਿਆਲ ਜਾਂ ਕਿਰਿਆ ਉਕਰੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਦਿਮਾਗ ਦੇ ਅਣੂਆਂ ਉੱਤੇ ਉਹੋ ਜਿਹੇ ਖਿਆਲਾਂ ਦਾ ਨਿਸ਼ਾਨ ਪੈਂਦਾ ਹੈ ਤੇ ਉਸੇ ਤਰ੍ਹਾਂ ਅਗਲੇਰੇ ਖਿਆਲ ਲਈ ਰਾਹ ਬਣ ਜਾਂਦਾ ਹੈ। ਇਸੇ ਅਸੂਲ ਅਨੁਸਾਰ ਜਿੰਨੀ ਵਾਰੀ ਅਸੀਂ ਕਿਸੇ ਕਿਰਿਆ ਨੂੰ ਮੁੜ ਮੁੜ ਕਰੀ ਜਾਵਾਂਗੇ ਉਤਨਾ ਹੀ ਉਸ ਕਿਰਿਆ ਦਾ ਅਸਰ ਸਾਡੇ ਦਿਮਾਗ, ਮਨ ਤੇ ਸਰੀਰ ਉੱਤੇ ਡੂੰਘਾ ਉਤਰਦਾ ਜਾਂਦਾ ਹੈ ਤੇ ਅਗਲੇਰੀ ਕਿਰਿਆ ਨੂੰ ਸੌਖਾ ਤੇ ਆਪ ਮੁਹਾਰਾ ਬਣਾਈ ਜਾਂਦਾ ਹੈ। ਸਮਾਂ ਪਾ ਕੇ ਅਸੀਂ ਆਪਣੇ ਚੰਗੇ ਜਾਂ ਮਾੜੇ ਆਚਰਣ ਦੇ ਲੇਖ ਬਣਾ ਰਹੇ ਹਾਂ ਜਿਨ੍ਹਾਂ ਨੂੰ ਮੇਟਣਾ ਕਠਿਨ ਹੈ। ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ ਆਪਣੀ ਅਮਿੱਟ ਰੰਗਤ ਜਾਂ ਦਾਗ ਸਾਡੇ ਮਨ ਤੇ ਛੱਡ ਜਾਂਦੇ ਹਨ। ਇਸ ਤਰ੍ਹਾਂ ਸਾਡਾ ਕੋਈ ਖਿਆਲ ਜਾਂ ਕਰਮ ਕਦਾਚਿਤ ਅਜਾਈ ਨਹੀਂ ਜਾਂਦਾ ਅਤੇ ਉਸਦਾ ਚੰਗਾ ਜਾਂ ਮਾੜਾ ਨਤੀਜਾ ਸਾਨੂੰ ਕਿਸੇ ਵੇਲੇ ਕਿਸੇ ਹਾਲਤ ਵਿੱਚ ਭੁਗਤਣਾ ਹੀ ਪੈਂਦਾ ਹੈ। ਹਾਂਜੀ, ਚੰਗਾ ਜਾਂ ਮਾੜਾ ਖਿਆਲ ਜਾਂ ਉਹਦੇ ਅਨੁਸਾਰ ਕੀਤਾ ਕਰਮ ਕਦਾਚਿਤ ਅਜਾਈ ਨਹੀਂ ਜਾਂਦਾ, ਫਿਰ ਉਸਦਾ ਚੰਗਾ ਜਾਂ ਮਾੜਾ ਨਤੀਜਾ ਸਾਨੂੰ ਕਿਸੇ ਵੇਲੇ ਕਿਸੇ ਹਾਲਤ ਵਿੱਚ ਭੁਗਤਣਾ ਹੀ ਪੈਂਦਾ ਹੈ। ਭਾਵੇਂ ਸ਼ਰਾਬੀ ਹਰ ਵਾਰੀ ਇਹ ਕਹਿ ਕੇ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਕਿ ਚਲੋ ਅੱਜ ਦੇ ਪਿਆਲੇ ਨਾਲ ਕੀ ਫਰਕ ਪੈਣਾ ਹੈ, ਪਰ ਉਸਦੇ ਮਨ ਦੀ ਝੂਠੀ ਤਸੱਲੀ ਦੇ ਬਾਵਜੂਦ ਹਰ ਇੱਕ ਪਿਆਲੇ ਦਾ ਅਸਰ ਉਸਦੀਆਂ ਨਸਾਂ ਤੇ ਰਗੋ ਰੇਸ਼ੇ ਤੇ ਆਪਣਾ ਅਮਿੱਟ ਤੇ ਡੂੰਘਾ ਅਸਰ ਛੱਡ ਜਾਂਦਾ ਹੈ। ਇਹ ਭੈੜਾ ਅਸਰ ਉਸਦੀ ਅਗਲੇਰੀ ਰੁਚੀ ਜਗਾਉਣ ਵਿੱਚ ਪ੍ਰੇਰਕ ਤੇ ਸਹਾਇਕ ਬਣ ਕੇ ਉਸਦੇ ਜੀਵਨ ਲਈ ਹਾਨੀਕਾਰਕ ਬਣ ਜਾਂਦਾ ਹੈ। ਇੱਕ ਹੋਰ ਉਦਾਹਰਣ ਨਾਲ ਇਹ ਨੁਕਤਾ ਸੌਖਾ ਸਮਝਿਆ ਜਾ ਸਕਦਾ ਹੈ। ਜ਼ਮੀਨ ਤੇ ਪਾਣੀ ਡੋਲਣ ਨਾਲ ਤੇ ਪਾਣੀ ਦੀ ਰੋੜ ਨਾਲ ਕੋਈ ਰਾਹ ਬਣ ਜਾਂਦਾ ਹੈ। ਦੂਜੀ ਵਾਰੀ ਉੱਥੇ ਪਾਣੀ ਡੋਲਣ ਨਾਲ ਪਹਿਲਾਂ ਬਣੀ ਨਾਲੀ ਥਾਣੀ ਹੀ ਪਾਣੀ ਰੁੜੇਗਾ ਤੇ ਹਰ ਵਾਰੀ ਰੋੜ ਨਾਲ ਉਹ ਨਾਲੀ ਚੌੜੀ ਤੇ ਡੂੰਘੀ ਹੁੰਦੀ ਜਾਂਦੀ ਹੈ। ਇਸੇ ਤਰ੍ਹਾਂ ਸਾਡਾ ਹਰ ਇੱਕ ਖਿਆਲ ਜਾਂ ਕਰਮ ਆਪਣੇ ਵਹਿਣ ਲਈ ਸਾਡੇ ਮਨ ਵਿੱਚ ਰਾਹ ਜਾਂ ਨਾਲੀ ਅਥਵਾ ਆਦਤ ਬਣਾਉਂਦਾ ਹੈ। ਫਿਰ ਕੁਝ ਸਮਾਂ ਪਾ ਕੇ ਇਹਨਾਂ ਖਿਆਲਾਂ ਤੇ ਕਰਮਾਂ ਦੀ ਰੰਗਤ ਨਾਲ ਸਾਡਾ ਆਚਾਰ ਰੂਪ ਰੰਗ ਧਾਰ ਲੈਂਦਾ ਹੈ। ਅਤੇ ਸਹਿ ਸੁਭਾਏ। ਅਣਜਾਣੇ ਹੀ ਸਾਡੇ ਆਚਾਰ ਦੀ ਰੰਗਤ ਦੀ ਝਲਕ ਸਾਡੀ ਹਰ ਸੋਚਨੀ ਤੇ ਕਰਮਾਂ ਦੁਆਰਾ ਆਪ ਮੁਹਾਰੇ ਪ੍ਰਗਟ ਹੋਣ ਲੱਗ ਪੈਂਦੀ ਹੈ। ਇਉਂ ਅਸੀਂ ਆਪਣੇ ਖਿਆਲਾਂ ਤੇ ਕਰਮਾਂ ਦਾ ਸਰੂਪ ਧਾਰ ਲੈਂਦੇ ਹਾਂ, ਜਿਸ ਨੂੰ ਸ਼ਖਸੀਅਤ ਪਰਸਨੈਲਿਟੀ ਕਿਹਾ ਜਾਂਦਾ ਹੈ। ਉੱਪਰਲੀ ਸਾਰੀ ਵਿਚਾਰ ਤ੍ਰੈ ਗੁਣਾਂ ਦੇ ਦਾਇਰੇ ਅਥਵਾ ਮਾਇਕੀ ਸੰਸਾਰ ਵਿੱਚ ਸਾਡੇ ਮਨ ਦੇ ਖਿਆਲਾਂ ਦੀ ਖੇਲ ਹੈ। ਹੁਣ ਆਪਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਵਿਸ਼ੇ ਦੇ ਵਿਚਾਰ ਕਰਨ ਦਾ ਉਪਰਾਲਾ ਕਰਨਾ ਹੈ। ਗੁਰਬਾਣੀ ਅਨੁਸਾਰ ਆਚਾਰ ਨੂੰ ਇਉਂ ਬਿਆਨ ਕੀਤਾ ਗਿਆ ਹੈ, ਸੱਚੋ ਉਰੇ ਸਭ ਕੋ ਉਪਰ ਸੱਚ ਆਚਾਰ, ਸਿਮਰਤ ਨਾਮ ਪੂਰਨ ਆਚਾਰ, ਨਾਮ ਹਮਾਰੇ ਸਗਲ ਆਚਾਰ। ਕਿਸੇ ਚੀਜ਼ ਦੀ ਕਦਰ ਕੀਮਤ ਉਸਦੀ ਹਸਤੀ ਵਿੱਚ ਹੁੰਦੀ ਹੈ, ਪਰ ਜਦ ਉਸਦਾ ਪ੍ਰਗਟਾਵਾ ਜਾਂ ਪ੍ਰਕਾਸ਼ ਹੁੰਦਾ ਹੈ ਤਾਂ ਉਸਦੀ ਕਦਰ ਕੀਮਤ ਹੋਰ ਵੀ ਵੱਧ ਜਾਂਦੀ ਹੈ। ਉਦਾਹਰਣ ਦੇ ਤੌਰ ਤੇ ਬਿਜਲੀ ਬੈਟਰੀ ਵਿੱਚ ਸੁਨ ਸ਼ਕਲ ਵਿੱਚ ਬੰਦ ਹੁੰਦੀ ਹੈ, ਪਰ ਜਦ ਉਹ ਹਰਕਤ ਵਿੱਚ ਆਉਂਦੀ ਹੈ ਤਾਂ ਲਾਈਟ ਦੁਆਰਾ ਸਾਡੀ ਸੇਵਾ ਕਰਦੀ ਹੈ, ਤਾਂ ਉਸਦੇ ਉਪਯੋਗ ਨਾਲ ਉਸਦੀ ਕਦਰ ਕੀਮਤ ਵੱਧ ਜਾਂਦੀ ਹੈ। ਇਸੇ ਤਰ੍ਹਾਂ ਸੱਚ ਰੱਬੀ ਗੁਣ ਹੈ ਤੇ ਹੋਰ ਅਨੇਕਾਂ ਰੱਬੀ ਗੁਣਾਂ ਤੋਂ ਸ਼੍ਰੇਸ਼ਟ ਹੈ। ਜਦ ਇਹ ਸੱਚ ਹਰਕਤ ਵਿੱਚ ਆ ਕੇ ਪ੍ਰਗਟ ਹੋ ਜਾਂਦਾ ਹੈ ਤਾਂ ਸੱਚ ਦੀ ਪੂਰਨਤਾ ਹੁੰਦੀ ਹੈ ਤੇ ਇਸ ਦੀ ਕਦਰ ਕੀਮਤ ਵੱਧ ਜਾਂਦੀ ਹੈ। ਤਦੇ ਗੁਰਬਾਣੀ ਵਿੱਚ ਸੱਚ ਆਚਾਰ ਨੂੰ ਸੱਚ ਨਾਲੋਂ ਉੱਚਾ ਦਰਸਾਇਆ ਗਿਆ ਹੈ, ਜਿਸ ਤਰ੍ਹਾਂ ਕਿ ਫੁੱਲਾਂ ਦਾ ਆਚਾਰ ਸੁਗੰਧੀ ਹੈ, ਲੱਕੜ ਦਾ ਆਚਾਰ ਅੱਗ ਹੈ, ਪਾਣੀ ਦਾ ਆਚਾਰ ਠੰਡ ਹੈ, ਸੂਰਜ ਦਾ ਆਚਾਰ ਗਰਮੀ ਹੈ, ਚੰਦ ਦਾ ਆਚਾਰ ਠੰਡੀ ਰੋਸ਼ਨੀ ਹੈ, ਪ੍ਰੀਤ ਦਾ ਆਚਾਰ ਖਿੱਚ ਹੈ, ਪਿਆਰ ਦਾ ਆਚਾਰ ਲਾਡ ਹੈ, ਪ੍ਰੇਮ ਦਾ ਆਚਾਰ ਆਪਾ ਵਾਰਨਾ ਹੈ। ਇਸ ਲੇਖ ਦੇ ਸ਼ੁਰੂ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਸਾਡੇ ਆਚਰਣ ਦੇ ਮੁੱਢਲੇ ਕਾਰਨ ਸਾਡੇ ਖਿਆਲ, ਖਿਆਲਾਂ ਤੋਂ ਬਣੇ ਕਰਮ, ਸੰਗਤ ਅਤੇ ਕਰਮਾਂ ਦਾ ਅਭਿਆਸ ਹੈ। ਪਿਛਲੇ ਸੰਸਕਾਰ ਅਤੇ ਹੁਣ ਦੇ ਵਾਤਾਵਰਣ ਦੀ ਸੰਗਤ ਦਾ ਸਮੁੱਚਾ ਅਸਰ ਸਾਡੇ ਜੀਵਨ ਦਾ ਧੁਰਾ ਹੈ, ਜਿਸ ਦੁਆਲੇ ਸਾਡੇ ਖਿਆਲ, ਕਰਮ, ਆਦਤਾਂ ਤੇ ਆਚਾਰ ਘੁੰਮਰੇ ਹਨ। ਸੰਗਤ ਦੇ ਚੰਗੇ ਮਾੜੇ ਦਾ ਨਿਰਣਾ ਵੀ ਸਾਡੇ ਸੰਸਕਾਰਾਂ ਦੁਆਰਾ ਬਣੀ ਹੋਈ ਕਸਵੱਟੀ ਨਾਲ ਹੀ ਕੀਤਾ ਜਾਂਦਾ ਹੈ ਤੇ ਉਸੇ ਰੰਗਤ ਦੇ ਪ੍ਰਾਇਨ ਹੀ ਖਿਆਲ ਉਪਜਦੇ ਤੇ ਕਰਮ ਕੀਤੇ ਜਾਂਦੇ ਹਨ। ਪਿਛਲੇ ਸੰਸਕਾਰ ਤਾਂ ਸਾਡੇ ਵੱਸ ਵਿੱਚ ਨਹੀਂ ਹਨ, ਪਰ ਵਾਤਾਵਰਣ ਤੋਂ ਸੰਗਤ ਦਾ ਨਿਰਣਾ ਕਰਨਾ ਤੇ ਉਸ ਚੁਣੌਤੀ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸੇਧ ਦੇਣੀ ਸਾਡੇ ਵੱਸ ਵਿੱਚ ਹੈ। ਇਸ ਨਿਰਣੇ ਅਤੇ ਚੁਣੌਤੀ ਦਾ ਆਧਾਰ ਤ੍ਰੈ ਗੁਣਾਂ ਦੇ ਦਾਇਰੇ ਅੰਦਰ ਸਾਡੀ ਹਉਮੈ ਦੇ ਅਧੀਨ ਸੰਸਕਾਰਾਂ ਤੇ ਵਾਤਾਵਰਣ ਦੀ ਸੰਗਤ ਹੈ। ਭਿੰਨ ਭਿੰਨ ਦੇਸ਼ਾਂ ਦੇ ਧਰਮਾਂ ਵਿੱਚ ਵਾਤਾਵਰਣ ਅਤੇ ਪੁਰਾਣੀ ਸੰਸਕ੍ਰਿਤੀ ਅਨੁਸਾਰ ਕਿਸਮ ਕਿਸਮ ਦੇ ਰਿਵਾਜ ਅਤੇ ਅਕੀਦੇ ਪ੍ਰਚਲਿਤ ਹਨ। ਕਿਸੇ ਇੱਕ ਦੇਸ਼ ਜਾਂ ਧਰਮ 'ਚ ਜਿਹੜੀ ਗੱਲ ਚੰਗੀ ਸਮਝੀ ਜਾਂਦੀ ਹੈ ਉਹ ਦੂਜੇ ਦੇਸ਼ ਜਾਂ ਧਰਮ ਵਿੱਚ ਮਾੜੀ ਜਾਂ ਨੀਵੀਂ ਸਮਝੀ ਜਾਂਦੀ ਹੈ। ਇਸੇ ਤਰ੍ਹਾਂ ਜ਼ਮਾਨੇ ਨਾਲ ਵੀ ਖਿਆਲਾਂ ਦੇ ਚੰਗੇ ਮਾੜੇ ਅਤੇ ਉੱਚੇ ਨੀਵੇਂ ਦਾ ਨਿਰਣਾ ਤੇ ਕਦਰ ਕੀਮਤ ਬਦਲਦੇ ਰਹਿੰਦੇ ਹਨ, ਜਿਸ ਕਾਰਨ ਭਿੰਨ ਭਿੰਨ ਦੇਸ਼ਾਂ, ਧਰਮਾਂ ਤੇ ਇਨਸਾਨਾਂ ਦੇ ਆਪਸ ਵਿੱਚ ਮਤਭੇਦ, ਵਾਦ ਵਿਵਾਦ ਤੇ ਝਗੜੇ ਹੁੰਦੇ ਰਹਿੰਦੇ ਹਨ। ਦੂਜੇ ਲਫ਼ਜ਼ਾਂ ਵਿੱਚ ਸਾਡੇ ਖਿਆਲਾਂ ਦਾ ਨਿਰਣਾ ਅਤੇ ਸੰਗਤ ਦੀ ਚੁਣੌਤੀ ਤ੍ਰੈ ਗੁਣਾਂ ਦੇ ਬਦਲਦੇ ਵਾਤਾਵਰਣ ਉੱਤੇ ਨਿਰਭਰ ਹੈ, ਜਿਸ ਦੀ ਕੋਈ ਬੁਨਿਆਦ ਨਹੀਂ ਤੇ ਨਾ ਹੀ ਪੱਕਿਆਈ ਹੈ। ਹਾਂਜੀ, ਸਾਡੇ ਖਿਆਲਾਂ ਦਾ ਨਿਰਣਾ ਤੇ ਸੰਗਤ ਦੀ ਚੁਣੌਤੀ ਸਾਡੇ ਤ੍ਰੈ ਗੁਣਾਂ ਦੇ ਬਦਲਦੇ ਵਾਤਾਵਰਣ ਉੱਤੇ ਨਿਰਭਰ ਹੈ, ਜਿਸ ਦੀ ਕੋਈ ਬੁਨਿਆਦ ਨਹੀਂ ਨਾ ਹੀ ਪੱਕਿਆਈ ਹੈ। ਇਹ ਸਿਰਫ ਸਾਡੇ ਮਨੋਕਲਪਤ ਅਲਪਗ ਬਦਲਵੇਂ ਮਨ ਘੜਤ ਖਿਆਲਾਂ ਦਾ ਹੀ ਨਤੀਜਾ ਹੈ। ਇਸ ਲਈ ਸਾਡਾ ਨਿਰਣਾ ਚੁਣੌਤੀ ਜਾਂ ਕਸਵਟੀ, ਨਿਰਮੂਲ, ਗਲਤ, ਅਧੂਰੀ, ਗੰਧਲੀ, ਨੀਵੀਂ, ਬਦਲਵੀਂ, ਅਲਪਗ, ਸ਼ਕਤੀਹੀਨ, ਹਾਨੀਕਾਰਕ ਹੋ ਸਕਦੀ ਹੈ। ਸਾਡੇ ਦੁਆਲੇ ਤ੍ਰੈਗੁਣੀ ਦੁਨੀਆ ਵਿੱਚ ਮਾਇਕੀ ਵਾਤਾਵਰਣ ਦਾ ਡਾਢਾ ਬੋਲਬਾਲਾ ਹੈ, ਜਿਸ ਦਾ ਸਾਡੇ ਮਨ, ਬੁੱਧੀ, ਖਿਆਲਾਂ ਅਤੇ ਕਰਮਾਂ ਉੱਤੇ ਪਿਛਾਂ ਖਿੱਚੂ ਅਸਰ ਹੋਣਾ ਲਾਜ਼ਮੀ ਹੈ। ਅਸੀਂ ਜੋ ਕੁਝ ਕਰਦੇ ਹਾਂ ਸਭ ਹਉਮੈ ਦੇ ਅਧੀਨ ਮਨ ਦੀ ਮਤ ਨਾਲ ਕਰਦੇ ਹਾਂ। ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ। ਸਤਿਗੁਰਾਂ ਨੇ ਸਾਡੇ ਅਮੋਲਕ ਜੀਵਨ ਦੀ ਵਾਗ ਡੋਰ ਤ੍ਰੈ ਗੁਣਾਂ ਦੇ ਦਾਇਰੇ ਵਿੱਚ ਹਉਮੈ ਦੇ ਪ੍ਰਾਇਣ ਵਾਤਾਵਰਣ ਅਤੇ ਮਾਇਕੀ ਰੰਗਤ ਦੇ ਆਸਰੇ ਨਹੀਂ ਛੱਡੀ। ਹਾਂਜੀ, ਸਤਿਗੁਰਾਂ ਨੇ ਸਾਡੇ ਅਮੋਲਕ ਜੀਵਨ ਦੀ ਵਾਗ ਡੋਰ ਇਹਨਾਂ ਤ੍ਰੈ ਗੁਣਾਂ ਦੇ ਦਾਇਰੇ ਵਿੱਚ ਹਉਮੈ ਦੇ ਪ੍ਰਾਇਣ ਵਾਤਾਵਰਣ ਅਤੇ ਮਾਇਕੀ ਰੰਗਤ ਦੇ ਆਸਰੇ ਨਹੀਂ ਛੱਡੀ, ਬਲਕਿ ਗੁਰਬਾਣੀ ਦੀ ਰੋਸ਼ਨੀ ਵਿੱਚ ਉੱਚੀ ਸੁੱਚੀ ਅਪੁੱਲ ਅਟਲ ਗੁਰੂ ਮਤ ਦੀ ਸੇਧ ਅਤੇ ਟੇਕ ਬਖਸ਼ੀ ਹੈ। ਹਾਂਜੀ, ਇਹੀ ਆਚਾਰ ਇਹੀ ਵਿਵਹਾਰਾ ਆਗਿਆ ਮਾਨ ਭਗਤ ਹੋਏ ਤੁਮਹਾਰੀ, ਜੋ ਇਹ ਮੰਤਰ ਕਮਾਵੇ ਨਾਨਕ ਸੋ ਪਉਜਲ ਪਾਰ ਉਤਾਰੀ। ਗੁਰਬਾਣੀ ਧੁਰੋਂ ਆਈ ਹੈ, ਇਸ ਲਈ ਇਸ ਵਿੱਚ ਗੁਰੂ ਮਤ ਦਾ ਪ੍ਰਕਾਸ਼ ਹੈ। ਗੁਰੂ ਦੀ ਮਤ ਅਪੁੱਲ ਅਟਲ ਉੱਚੀ ਸੁੱਚੀ ਨਿਰਮਲ ਸੁਖਦਾਈ ਹੈ। ਇਸ ਤਰ੍ਹਾਂ ਸਾਡੇ ਜੀਵਨ ਦੀ ਸੇਧ ਸਤਿਗੁਰਾਂ ਨੇ ਇਲਾਹੀ ਬਾਣੀ ਦੀ ਅਟਲ ਤੇ ਸੱਚੀ ਬੁਨਿਆਦ ਤੇ ਰੱਖੀ ਹੈ। ਹਾਂਜੀ, ਕੀ ਬੁਨਿਆਦ ਹੈ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਡੇ ਖਿਆਲਾਂ ਨੂੰ ਸਾਧ ਸੰਗਤ ਵਿੱਚ ਸਹੀ ਜੀਵਨ ਸੇਧ ਮਿਲਦੀ ਹੈ, ਜਿਸ ਦੁਆਰਾ ਅਸੀਂ ਨਾਮ ਸਿਮਰਨ ਕਰਨਾ ਹੈ। ਜੋ ਜੋ ਸਾਡਾ ਮਨ ਸਾਧ ਸੰਗਤ ਵਿੱਚ ਨਾਮ ਸਿਮਰਨ ਕਰੇਗਾ, ਤਿਉਂ ਤਿਉਂ ਸਾਡੇ ਖਿਆਲ ਕਰਮ ਆਦਤਾਂ ਆਚਰਣ ਆਤਮ ਪ੍ਰਾਇਣ ਹੋ ਕੇ ਇਹਨਾਂ ਉੱਤੇ ਇਲਾਹੀ ਰੰਗ ਚੜਦਾ ਜਾਵੇਗਾ। ਇਸ ਤਰ੍ਹਾਂ ਤ੍ਰੈ ਗੁਣਾਂ ਦੇ ਮਾਇਕੀ ਵਾਤਾਵਰਣ ਦੇ ਅਸਰਾਂ ਤੋਂ ਛੁਟਕਾਰਾ ਪਾ ਕੇ ਪਿਛਲੇ ਸੰਸਕਾਰ ਵੀ ਬਦਲ ਸਕਦੇ ਹਨ। ਹਾਂਜੀ, ਜਿਉਂ ਜਿਉਂ ਸਾਡਾ ਮਨ ਸਾਧ ਸੰਗਤ ਵਿੱਚ ਨਾਮ ਸਿਮਰਨ ਕਰੇਗਾ, ਤਿਉਂ ਤਿਉਂ ਸਾਡੇ ਖਿਆਲ ਕਰਮ ਆਦਤਾਂ ਆਚਰਣ ਆਤਮ ਪ੍ਰਾਇਣ ਹੋ ਕੇ ਇਹਨਾਂ ਉੱਤੇ ਇਲਾਹੀ ਰੰਗ ਚੜਦਾ ਜਾਵੇਗਾ। ਇਸ ਤਰ੍ਹਾਂ ਤ੍ਰੈ ਗੁਣਾਂ ਦੇ ਮਾਇਕੀ ਵਾਤਾਵਰਣ ਦੇ ਅਸਰਾਂ ਤੋਂ ਛੁਟਕਾਰਾ ਪਾ ਕੇ ਪਿਛਲੇ ਸੰਸਕਾਰ ਵੀ ਬਦਲ ਸਕਦੇ ਹਨ ਅਤੇ ਸਾਡਾ ਆਚਾਰ ਦੇਵੀ ਗੁਣਾਂ ਨਾਲ ਰੰਗੀਜ ਕੇ ਸੱਚ ਆਚਾਰ ਬਣ ਸਕਦਾ ਹੈ। ਸਾਡੇ ਖਿਆਲ ਸੰਗਤ ਉੱਤੇ ਹੀ ਤਾਂ ਨਿਰਭਰ ਹੁੰਦੇ ਹਨ। ਇਸੇ ਲਈ ਸਤਿਗੁਰਾਂ ਨੇ ਸਾਧ ਸੰਗਤ ਕਰਨ ਦਾ ਤਾਕੀਦੀ ਹੁਕਮ ਕੀਤਾ ਹੈ। ਹਾਂਜੀ, ਇਹ ਸੰਗਤ ਕਿਹੜੀ ਸੰਗਤ ਹੈ? ਕੀ ਹੈ ਸਾਧ ਸੰਗਤ? ਇਹ ਸੰਗਤ ਗੁਰਬਾਣੀ, ਧਰਮ ਗ੍ਰੰਥਾਂ, ਗੁਰਮੁਖ ਪਿਆਰਿਆਂ, ਬਖਸ਼ੇ ਹੋਏ ਗੁਰਸਿੱਖਾਂ, ਗੁਰਬਾਣੀ ਦੇ ਅਭਿਆਸ ਵਾਲੇ, ਸ਼ਬਦ ਕਮਾਈ ਵਾਲੇ, ਲਿਵ ਵਾਲੇ, ਰੰਗ ਰਤਣਿਆਂ ਸੰਤ ਮੰਡਲੀ, ਮਰ ਜੀਵੜਿਆਂ ਮਾਇਆ ਵਿੱਚ ਉਦਾਸੀ, ਜੀਵਨ ਮੁਕਤ ਬ੍ਰਹਮ ਗਿਆਨੀ ਸੰਤ ਸਿਪਾਹੀ ਖਾਲਸੇ ਦੀ ਸੰਗਤ ਅਥਵਾ ਸਾਧ ਸੰਗਤ ਲੁੜੀਂਦੀ ਹੈ। ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ। ਆਨ ਉਪਾਉ ਨ ਕੋ ਸੁਜੈ ਹਰ ਦਾਸਾਂ ਸਰਨੀ ਪਰ ਰਹਾ। ਸਾਡੇ ਜੀਵਨ ਦੀ ਸਹੀ ਆਤਮਕ ਸੇਧ ਲਈ ਦੂਜਾ ਹੁਕਮ ਹੈ ਭਜ ਕੇਵਲ ਨਾਮ। ਇਹ ਨਾਮ ਦਾ ਭਜਨਾ ਸਿਮਰਨ ਹੈ, ਅਰਾਧਨਾ ਹੈ, ਧਿਆਉਣਾ ਹੈ, ਸਾਸ ਗਿਰਾਸ ਜਪਣਾ ਹੈ, ਬਹਿੰਦਿਆਂ ਉੱਠਦਿਆਂ ਧਿਆਉਣਾ ਹੈ, ਚਲਤ ਬੈਸਤ ਖਲਿਆਂ ਜਪਣਾ ਹੈ, ਸਦਾ ਸਦਾ ਧਿਆਉਣਾ ਹੈ, ਪਲ ਪਲ ਨਿਮਖ ਨਿਮਖ ਜਪਣਾ ਹੈ। ਭਜ ਕੇਵਲ ਨਾਮ ਵਿੱਚ ਲਫ਼ਜ਼ ਕੇਵਲ ਇੰਪੋਰਟੈਂਟ ਹੈ। ਇਸ ਦਾ ਮਤਲਬ ਇਹ ਹੈ ਕਿ ਨਾਮ ਜਪਣਾ ਸਾਡੇ ਜੀਵਨ ਦਾ ਨਿਰੋਲ ਤੇ ਇੱਕੋ ਇੱਕ ਰੁਝੇਵਾਂ ਹੋਣਾ ਚਾਹੀਦਾ ਹੈ। ਹਾਂਜੀ, ਭਜ ਕੇਵਲ ਨਾਮ। ਇਸ ਤੋਂ ਇਲਾਵਾ ਜੋ ਵੀ ਦੁਨੀਆਂ ਦੇ ਰੁਝੇਵੇਂ ਹਨ, ਅਵਰ ਕਾਜ ਤੇਰੇ ਕਿਤੇ ਨਾ ਕਾਮ ਹਨ। ਇਸ ਨੁਕਤੇ ਬਾਬਤ ਬਹੁਤ ਭਰਮ ਤੇ ਗਲਤ ਫਹਿਮੀਆਂ ਪਈਆਂ ਹੋਈਆਂ ਹਨ। ਇਸ ਨੂੰ ਇੱਥੇ ਐਕਸਪਲੇਨ ਕਰਦੇ ਹਨ। ਸਾਡੇ ਹਿਰਦੇ ਵਿੱਚ ਕੋਈ ਕੇਂਦਰੀ ਨੁਕਤਾ ਜਾਂ ਨਿਸ਼ਚਾ ਹੁੰਦਾ ਹੈ, ਜਿਸ ਦੇ ਦੁਆਲੇ ਸਾਡੇ ਜੀਵਨ ਦਾ ਚੱਕਰ ਆਪ ਮੁਹਾਰੇ ਘੁੰਮਦਾ ਰਹਿੰਦਾ ਹੈ। ਉਸ ਨੁਕਤੇ ਜਾਂ ਆਚਾਰ ਦੀ ਰੰਗਤ ਸਾਡੀ ਹਰ ਕਿਰਿਆ ਯਾਨੀ ਤੱਕਣੀ, ਸੋਚਣੀ, ਬੋਲੀ ਆਦਿ ਵਿੱਚ ਫੁੱਟ ਫੁੱਟ ਕੇ ਅਵਸ਼ ਹੀ ਪ੍ਰਗਟ ਹੁੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਸਾਡੇ ਆਚਰਣ ਦੀ ਝਲਕ ਦਾ ਬੋਲਬਾਲਾ ਜਾਂ ਪਹਿਲ ਹੁੰਦੀ ਹੈ ਤੇ ਬਾਕੀ ਸਾਰੇ ਖਿਆਲ ਜਾਂ ਕਰਮ ਇਸੇ ਝਲਕ ਨਾਲ ਰੰਗੇ ਹੁੰਦੇ ਹਨ ਤੇ ਪਿੱਛ ਲੱਗੂ ਦਾ ਸੈਕੰਡਰੀ ਦਾ ਦਰਜਾ ਰੱਖਦੇ ਹਨ। ਇਸ ਤਰ੍ਹਾਂ ਸਾਧ ਸੰਗਤ ਦੇ ਆਸਰੇ ਸਿਮਰਨ ਦੁਆਰਾ ਨਾਮ ਦੀ ਰੰਗਣ ਵਿੱਚ ਸਾਡਾ ਜੀਵਨ ਢਲ ਜਾਵੇ ਤਾਂ ਸਾਡੇ ਜੀਵਨ ਦਾ ਕੇਂਦਰ ਨਾਮ ਹੋ ਜਾਂਦਾ ਹੈ। ਹਾਂਜੀ, ਹਿਰਦੇ ਵਿੱਚ ਕੋਈ ਕੇਂਦਰੀ ਨੁਕਤਾ ਹੈ ਫਿਰ ਉਹ ਨੁਕਤਾ ਨਾਮ ਹੋ ਜਾਂਦਾ ਹੈ। ਕਦੋਂ? ਸਾਧ ਸੰਗਤ ਦੇ ਆਸਰੇ ਸਿਮਰਨ ਦੁਆਰਾ ਨਾਮ ਦੀ ਰੰਗਣ ਵਿੱਚ ਸਾਡਾ ਜੀਵਨ ਢਲ ਜਾਵੇ ਤਦ। ਤੇ ਨਾਮ ਦੀ ਰੰਗਣ ਸਾਡੇ ਹਰ ਖਿਆਲ, ਸੋਚਣੀ, ਆਦਤਾਂ ਅਤੇ ਆਚਾਰ ਵਿੱਚ ਝਲਕ ਮਾਰਦੀ ਹੈ। ਇਸ ਹਾਲਤ ਵਿੱਚ ਨਾਮ ਰੰਗਣ ਹੀ ਸਾਡੇ ਜੀਵਨ ਦਾ ਆਧਾਰ ਤੇ ਪਹਿਲ ਬਣ ਜਾਂਦੀ ਹੈ ਤੇ ਬਾਕੀ ਸਾਰੇ ਖਿਆਲ ਫਿਰ ਨਾਮ ਦੇ ਦੁਆਲੇ ਘੁੰਮਦੇ ਹਨ। ਇਸ ਤਰ੍ਹਾਂ ਨਾਮ ਸਿਮਰਨ ਹੀ ਸਾਡੇ ਜੀਵਨ ਦਾ ਆਧਾਰ, ਪਹਿਲ ਅਤੇ ਕੇਵਲ ਕਿਰਿਆ ਬਣ ਜਾਂਦਾ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਦੁਨਿਆਵੀ ਸਾਰੇ ਕੰਮ ਛੱਡਣੇ ਹਨ। ਹਾਂਜੀ, ਭੱਜ ਕੇਵਲ ਨਾਮ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਦੁਨਿਆਵੀ ਸਾਰੇ ਕੰਮ ਛੱਡਣੇ ਹਨ। ਦੁਨੀਆਂ ਵਿੱਚ ਵਿਚਰਦਿਆਂ ਹੋਇਆਂ ਅਸੀਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਆਪੋ ਆਪਣੀਆਂ ਡਿਊਟੀਆਂ ਕਰਨੀਆਂ ਹਨ। ਪਰ ਜ਼ਰੂਰੀ ਨੁਕਤਾ ਇਹ ਹੈ ਕਿ ਅਸੀਂ ਨਾਮ ਸਿਮਰਨ ਨੂੰ ਪਹਿਲ ਦੇਣੀ ਹੈ ਤੇ ਬਾਕੀ ਸਾਰੇ ਕੰਮ ਨਾਮ ਦੀ ਰੰਗਣ ਵਿੱਚ ਕਰਨੇ ਹਨ। ਪਰ ਅਮਲੀ ਤੌਰ ਤੇ ਇਸ ਇਲਾਹੀ ਹੁਕਮ ਦੇ ਐਨ ਉਲਟ ਅਸੀਂ ਆਪਣੇ ਮਾਇਕੀ ਜੀਵਨ ਨੂੰ ਪਹਿਲ ਦਿੱਤੀ ਹੋਈ ਹੈ ਤੇ ਇਸ ਤੇ ਰੰਗਣ ਵਿੱਚ ਰੰਗੀਜ ਕੇ ਸਾਰੇ ਕੰਮ ਕਰਦੇ ਹਾਂ। ਇੱਥੋਂ ਤਾਈਂ ਕਿ ਪਰਮਾਰਥੀਆਂ ਗੁਰਬਾਣੀ ਨੂੰ ਵੀ ਇਸੇ ਮਾਇਕੀ ਰੰਗਣ ਨਾਲ ਪਰਖਦੇ ਤਾਂ ਢਾਲਦੇ ਹਾਂ। ਇਸ ਤਰ੍ਹਾਂ ਅਸੀਂ ਮਾਇਕੀ ਪੱਖ ਨੂੰ ਪਹਿਲ ਦਿੱਤੀ ਹੋਈ ਹੈ ਤੇ ਪਰਮਾਰਥ ਨੂੰ ਓਪਰਾ ਜਿਹਾ ਬਣਾ ਕੇ ਮਾਇਕੀ ਰੰਗਣ ਛਾੜੀ ਹੋਈ ਹੈ, ਜਿਸ ਦਾ ਨਤੀਜਾ ਸਾਡੇ ਧਾਰਮਿਕ ਜੀਵਨ ਵਿੱਚ ਪ੍ਰਤੱਖ ਜ਼ਾਹਿਰ ਹੈ। ਇਸ ਭੁਲੇਖੇ ਤੇ ਗਲਤ ਅਕੀਦੇ ਤੋਂ ਬਚਾਉਣ ਲਈ ਗੁਰਬਾਣੀ ਵਿੱਚ ਸਾਨੂੰ ਡਾਢੀ ਤਾੜਨਾ ਕੀਤੀ ਗਈ ਹੈ। ਕਰਮ ਕਾਂਡ ਬਹੁ ਕਰੇ ਆਚਾਰ, ਬਿਨ ਨਾਮੈ ਤ੍ਰਿਗ ਤ੍ਰਿਗ ਅਹੰਕਾਰ। ਮਨਮੁਖ ਕਾ ਇਹ ਬਾਦ ਆਚਾਰ, ਬਹੁ ਕਰਮ ਦੜਾਵੇ ਨਾਮ ਵਿਸਾਰ। ਇਸ ਦਾ ਨਿਚੋੜ ਇਹ ਹੈ ਕਿ ਨਾਮ ਸਿਮਰਨ ਤੋਂ ਬਗੈਰ ਸਾਡੇ ਖਿਆਲ, ਕਰਮ ਅਤੇ ਆਚਾਰ ਅਧੂਰੇ, ਫੋਕੇ, ਗਲਤ, ਹਾਨੀਕਾਰਕ ਤੇ ਦੁਖਦਾਈ ਹੋ ਸਕਦੇ ਹਨ, ਜਿਸ ਕਾਰਨ ਸਾਡੇ ਸਾਰੇ ਕਰਮ ਧਰਮ ਅਜਾਈ ਜਾਂਦੇ ਹਨ ਤੇ ਸਾਡਾ ਜੀਵਨ ਮਾਇਕੀ ਭਰਮ ਪਲਾਵੇ ਵਿੱਚ ਬਿਰਥਾ ਜਾ ਰਿਹਾ ਹੈ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਪਿਛਲੇ ਜ਼ਮਾਨੇ ਵਿੱਚ ਜਨਤਾ ਨੂੰ ਉਚੇਰੀ ਚੰਗੇਰੀ ਜੀਵਨ ਸੇਧ ਦੀ ਕਦਰ ਕੀਮਤ ਹੁੰਦੀ ਸੀ, ਜਿਸ ਨਾਲ ਉਹਨਾਂ ਦਾ ਇਖਲਾਕ ਜਾਂ ਆਚਾਰ ਉੱਚਾ ਸੁੱਚਾ ਹੁੰਦਾ ਸੀ। ਇਸ ਉੱਚੇ ਸੁੱਚੇ ਇਖਲਾਕ ਨੂੰ ਕਾਇਮ ਰੱਖਣ ਲਈ ਉਹਨਾਂ ਵਿੱਚ ਸਵੈ ਸੰਜਮ ਡਿਸਿਪਲਿਨ ਵੀ ਹੁੰਦਾ ਸੀ, ਜਿਸ ਕਾਰਨ ਉਹਨਾਂ ਨੂੰ ਨਿੱਜੀ, ਖਾਨਦਾਨੀ ਅਤੇ ਕੌਮੀ ਇਖਲਾਕ ਅਥਵਾ ਆਚਾਰ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਬੇਅੰਤ ਕੁਰਬਾਨੀਆਂ ਦੇਣੀਆਂ ਪੈਂਦੀਆਂ ਸਨ। ਅੱਜ ਕੱਲ ਸਾਡੇ ਜੀਵਨ ਵਿੱਚ ਮਾਇਆ ਦਾ ਇਤਨਾ ਗਹਿਰਾ ਅਥਵਾ ਡੂੰਘਾ ਅਸਰ ਹੋ ਗਿਆ ਹੈ ਕਿ ਸਾਡੀ ਹਉਮੈ ਅਤ ਸੂਖਮ ਤੇ ਦਾਮਨਕ ਹੋ ਗਈ ਹੈ, ਜਿਸ ਨਾਲ ਸਾਡੇ ਜੀਵਨ ਵਿੱਚ ਮੈਂ, ਮੇਰੀ ਅਥਵਾ ਖੁਦਗਰਜ਼ੀ ਜਾਂ ਨਿੱਜੀ ਸਵਾਰਥ ਦਾ ਹੀ ਵਰਤ ਵਰਤਾਰਾ ਤੇ ਬੋਲਬਾਲਾ ਹੈ, ਜਿਸ ਦੀ ਵਜ੍ਹਾ ਨਾਲ ਸਾਡੀ ਹਉ ਧਾਰੀ ਸ਼ਖਸੀਅਤ ਹੀ ਸਾਡੇ ਜੀਵਨ ਦਾ ਕੇਂਦਰ ਬਣ ਗਈ ਹੈ ਤੇ ਦਿਨ ਰਾਤ ਅਸੀਂ ਆਪਣੀ ਮੈਂ ਮੇਰੀ ਦੇ ਧੁਰੇ ਦੁਆਲੇ ਹੀ ਘੁੰਮਦੇ ਰਹਿੰਦੇ ਹਾਂ। ਇਸ ਹਉਂਤਾਰੀ ਸ਼ਖਸੀਅਤ ਨੂੰ ਪਾਲਣਾ ਪੋਸਣਾ ਹੀ ਸਾਡੀ ਜੀਵਨ ਸੇਧ ਬਣ ਗਈ ਹੈ। ਇਸ ਦੀ ਪ੍ਰਵਿਰਤੀ ਲਈ ਸਰੀਰਕ ਤੇ ਮਾਨਸਿਕ ਸੰਜਮ, ਉੱਚੇ ਸੁੱਚੇ ਜੀਵਨ ਮਿਆਰ, ਇਖਲਾਕ, ਆਚਾਰ ਨੂੰ ਅੱਖਾਂ ਤੋਂ ਲਾਂਭੇ ਰੱਖ ਕੇ ਅਥਵਾ ਭੁਲਾ ਕੇ ਆਪਣੀ ਹਉਮੈ ਵੇੜੀ ਸ਼ਖਸੀਅਤ ਨੂੰ ਹੀ ਪਾਲਣਾ ਪੋਸਣਾ ਸਾਡਾ ਜੀਵਨ ਆਧਾਰ ਬਣ ਚੁੱਕਾ ਹੈ। ਝੂਠੀ ਮਾਇਆ ਹੀ ਸਾਡਾ ਰੱਬ, ਸਾਡਾ ਧਰਮ, ਸਾਡਾ ਇਖਲਾਕ, ਸਾਡਾ ਆਚਾਰ, ਸਾਡਾ ਜੀਵਨ ਬਣ ਚੁੱਕੀ ਹੈ, ਜਿਸ ਦੀ ਵਜ੍ਹਾ ਨਾਲ ਹਉਮੈ ਵੇੜੀ ਮੈਂ ਮੇਰੀ ਦਾ ਹੀ ਵਰਤ ਵਰਤਾਰਾ ਹੈ ਅਤੇ ਦੁਨੀਆਂ ਵਿੱਚ ਖੁਦਗਰਜ਼ੀ, खोहा खाही लुट खसुट रिश्वत खोरी धोखेबाजी झूठ फरेब ईरखा द्वैत वैर विरोध लड़ाइयां जुल्म दा बोलबाला हो रहा है। दूजे लफ्जां विच इस कलयुग विच मानसिक संजम इखलाक या आचार दी बजाए साडी मैं मेरी दी हों तारी शख्सियत नूं जायज नजायज तरीकियां नाल पालना पोसना एहो ही साडा इखलाक या आचार बन चुका है। हाँ जी किन्ना डूंगा कटाक किता है साडी मैं मेरी दी हों तारी शख्सियत नूं नजायज जायज तरीकियां नाल पालना पोसना एहो ही साडा इखलाक या आचार बन चुका है। गुरबाणी विच साडी अधोगदी बाबत यूं ताड़ना कीती गई है झूठी दुनिया लग ना आप वंजाई है। ऐसे आचारहीन कोर कलयुग विच भी जिन्ना गुरमुखा ने गुरबाणी अते सत्संग दी शरण लई है उन्हां नूं गुरमुख सुख फल साध संग माया अंदर करन उदासी किया गया है। पर ऐसे गुरबाणी दे सच्चे सुच्चे आत्मक रंगत दे आचारी अथवा गुरमुख जन विरले ही हुंदे हन। जग ज्ञानी विरला आचारी। सो ए लेख नंबर 11 आचार होर 132 लेख पूरे जो गुरमुख प्यारियां दी कलम राही लिखे गए हैं ये तुसी गुरबाणी विचार दे लेखां दे स्टॉल तो लै सकते हो जी, पढ़ के लाह लै सकते हो। वाहिगुरु जी का खालसा वाहिगुरु जी की फतेह।